You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਗੁਰਜਿੰਦਰ ਸਿੰਘ ਹੁਣਾਂ ਨੇ ਐਡੀਲੇਡ ਤੋਂ ਸਾਂਝ ਬਣਾਈ ਆ। ਆਸਟ੍ਰੇਲੀਆ ਡੇ ਦੇ ਸਿਲਸਿਲੇ 'ਚ ਹਰੇਕ ਸਾਲ ਕੌਂਸਲ ਵੱਲੋਂ ਕੁਛ ਮਾਣ ਸਨਮਾਨ ਦਿੱਤੇ ਜਾਂਦੇ ਆ, ਅਤੇ ਇਸ ਵਾਰ ਗੁਰਜਿੰਦਰ ਸਿੰਘ ਅਤੇ ਉਹਨਾਂ ਦਾ ਚਾਹਤ ਰੈਸਟੋਰੈਂਟ, ਉਹਨਾਂ ਨੂੰ ਇਹ ਮਾਣ ਦਿੱਤਾ ਜਾ ਰਿਹਾ। ਇਸ ਨਾਲ ਸੰਬੰਧਿਤ ਵਿਸਥਾਰਤ ਜਾਣਕਾਰੀ ਆਪਾਂ ਉਹਨਾਂ ਤੋਂ ਹੀ ਲੈਂਦੇ ਹਾਂ। ਹਾਂਜੀ ਗੁਰਜਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭਾਜੀ।
ਜੀ, ਬੜੀ ਖੁਸ਼ੀ ਆ ਪੰਜਾਬੀ ਭਾਈਚਾਰੇ 'ਚੋਂ ਤੁਹਾਨੂੰ ਇਹ ਮਾਣ ਦਿੱਤਾ ਜਾ ਰਿਹਾ। ਥੋੜ੍ਹਾ ਜਿਹਾ ਦੱਸੋਗੇ ਇਸ ਅਵਾਰਡ ਦਾ ਕੀ ਨਾਂ ਵਾ ਅਤੇ ਇਹ ਕਦ ਦਿੱਤਾ ਗਿਆ?
ਇਹ ਜੀ ਆਸਟ੍ਰੇਲੀਆ ਗੌਰਮੈਂਟ ਵੱਲੋਂ ਹੁੰਦਾ, ਪਰ ਹਰ ਇੱਕ ਸਟੇਟ ਦਾ ਇਹ ਅਲੱਗ ਅਲੱਗ ਆਪਣੀ ਸਟੇਟ ਦਾ ਦੇਖਦੀ ਆ। ਇਹ ਸਾਊਥ ਆਸਟ੍ਰੇਲੀਆ ਗੌਰਮੈਂਟ ਵੱਲੋਂ ਆ। ਇਹ ਹਰ ਸਾਲ ਇਹਦੇ ਵਾਸਤੇ ਕਾਫੀ ਨਾਮ ਜਿਹੜੇ ਨੋਮੀਨੇਟ ਹੁੰਦੇ ਆ, ਅਲੱਗ ਅਲੱਗ ਅਵਾਰਡ ਹੁੰਦਾ, ਗਵਰਨਰ ਅਵਾਰਡ ਆ, ਪਰ ਅਲੱਗ ਅਲੱਗ ਕੈਟਾਗਰੀ ਹੁੰਦੀ ਇਹਦੇ 'ਚ। ਜਿਵੇਂ ਜਿਹੜਾ ਮੈਨੂੰ ਮਿਲਿਆ ਉਹ ਹੈਗਾ ਜੀ ਆਪਣਾ ਸਿਟੀਜ਼ਨ ਅਵਾਰਡ
ਜੀ। ਇੱਕ ਨਾਗਰਿਕ ਵਜੋਂ ਜਿਹੜਾ ਵਧੀਆ ਕੰਮ ਕਰ ਰਿਹਾ ਭਾਈਚਾਰੇ ਲਈ, ਕੋਈ ਸੇਵਾ, ਕੋਈ ਸਹੂਲਤ, ਕੁਛ ਇਸ ਕਿਸਮ ਦੇ ਯੋਗਦਾਨ ਨੇ, ਤੇ ਥੋੜਾ ਜਿਹਾ ਦੱਸੋਗੇ ਕਿ ਇਹ ਕਿਹਨੇ ਦਿੱਤਾ ਤੇ ਸੈਰੇਮਨੀ ਕਦ ਹੋਈ ਸੀ?
ਇਹ ਜੀ ਕੱਲ ਸੈਰੇਮਨੀ ਹੋਈ ਸੀਗੀ, ਸ਼ਾਮ ਨੂੰ 18 ਤਰੀਕ ਸ਼ਾਮ ਨੂੰ ਸੈਰੇਮਨੀ ਸੀਗੀ। ਇਹਦੇ ਵਿੱਚ ਆਪਣੇ ਪ੍ਰੀਮੀਅਮ ਗਵਰਨਰ ਤੇ ਮਿਨਿਸਟਰ, ਆਪੋਜੀਸ਼ਨ ਮਿਨਿਸਟਰ, ਗਵਰਨਰ ਹਾਊਸ ਐਡੀਲੇਡ ਹੋਈ ਸੀਗੀ
ਜੀ, ਤੇ ਪੰਜਾਬੀ ਭਾਈਚਾਰੇ ਚੋਂ ਵੀ ਲੋਕ ਉੱਥੇ ਸ਼ਾਮਲ ਹੋਏ ਨੇ।
ਪੰਜਾਬੀ ਭਾਈ ਵਿਚਾਰੇ ਚੋਂ ਜੀ ਇੱਕ ਸਾਡੀ ਫੈਮਿਲੀ ਸੀਗੀ ਤੇ ਇੱਕ ਫੈਮਿਲੀ ਹੋਰ ਸੀਗੀ, ਇੱਕ ਬੱਚੀ ਸੀਗੀ, ਉਹਨਾਂ ਨੂੰ ਵੀ ਇੱਕ ਅਵਾਰਡ ਮਿਲਿਆ ਹੈ। ਮੈਂ ਜਾਣਦਾ ਨਹੀਂ ਉਹ ਕਿਸ ਕੈਟਾਗਰੀ ਦਾ ਅਵਾਰਡ ਹੈ, ਬਟ ਉਹਨਾਂ ਨੂੰ ਵੀ ਮਿਲਿਆ ਇੱਕ
ਜੈਸਮਿਨ ਕੌਰ
ਲੜਕੀ ਸੀਗੀ।
ਹਾਂਜੀ, ਜੈਸਮਿਨ ਕੌਰ ਨੂੰ ਯੂਥ ਲੀਡਰਸ਼ਿਪ 'ਚ ਮੇਰਾ ਖਿਆਲ ਦਿੱਤਾ ਗਿਆ 16 ਸਾਲ
ਦੀ ਯੂਥ ਲੀਡਰਸ਼ਿਪ ਦਾ। ਹਾਂਜੀ, ਉਹਨਾਂ ਨੂੰ ਮਿਲਿਆ ਜੀ। ਹਾਂਜੀ,
ਤੇ ਥੋੜ੍ਹਾ ਜਿਹਾ ਦੱਸੋਗੇ ਆਪਣੇ ਬਾਰੇ, ਆਪਣੇ ਚਾਹਤ ਰੈਸਟੋਰੈਂਟ ਬਾਰੇ, ਕਿਹੜੀਆਂ ਸੇਵਾਵਾਂ ਨੇ ਜਿਹਦੇ ਚੱਲਦਿਆਂ ਤੁਹਾਨੂੰ ਇਹ ਸਨਮਾਨ ਦਿੱਤੇ ਗਏ ਨੇ?
ਇਹ ਜੀ ਅਸੀਂ 7-8 ਸਾਲ ਪਹਿਲਾਂ ਰੈਸਟੋਰੈਂਟ ਓਪਨ ਕੀਤਾ ਸੀਗਾ। ਅਸੀਂ ਉਦੋਂ ਤੋਂ ਹੀ ਲੈ ਕੇ ਜਿਵੇਂ ਆਪਣੇ ਸ਼ੁਰੂ 'ਚ ਬਾਹਰ ਆਪਾਂ ਚਾਹ ਤੇ ਸਰਦੀਆਂ ਦੇ ਵਿੱਚ ਚਾਹ ਤੇ ਗਰਮੀਆਂ ਦੇ ਵਿੱਚ ਠੰਡੀ ਲੱਸੀ ਰੈਸਟੋਰੈਂਟ ਦੇ ਬਾਹਰ ਹੀ ਆਪਾਂ ਇੱਕ ਟੇਬਲ ਲਗਾ ਕੇ ਉੱਤੇ ਰੱਖਦੇ ਰਹੇ ਹਾਂ। ਆਉਂਦੇ ਜਾਂਦੇ ਰਾਈ ਜਾਂ ਟੈਕਸੀ ਡਰਾਈਵਰ ਕਾੜੀ ਠੰਡ 'ਚ ਚਾਹ, ਕਈ ਵਾਰੀ ਵੀਕਐਂਡ ਤੇ ਪਕੌੜੇ ਵਗੈਰਾ ਰੱਖਦੇ ਨੇ। ਤੇ ਸ਼ੁਰੂ ਤੋਂ ਲੈ ਕੇ ਥੋੜਾ ਬਹੁਤਾ ਅਸੀਂ ਕਰਦੇ ਰਹੇ ਹਾਂ ਕਿਉਂਕਿ ਸਾਡੇ ਮਨ 'ਚ ਸੀਗਾ। ਤੇ ਹੁਣ ਜਦੋਂ ਹਾਰਡ ਟਾਈਮ ਆਇਆ, ਕੋਵਿਡ ਦਾ ਟਾਈਮ ਆਇਆ ਤੇ ਬਾਹਰ ਰੱਖਣਾ ਤੇ ਅਸੀਂ ਬੰਦ ਕਰ ਦਿੱਤਾ। ਫਿਰ ਲੋਕਡਾਊਨ ਹੋ ਗਿਆ ਭਾਜੀ। ਲੋਕਡਾਊਨ ਦੇ ਵਿੱਚ ਫਿਰ ਕਾਫੀ ਬੱਚੇ ਜਿਹੜੇ ਸੀਗੇ ਜੋਬਾਂ, ਜਿਹੜੇ ਤਾਂ 6 ਮਹੀਨੇ ਤੋਂ ਆਏ ਉਹਨਾਂ ਕੋਲ ਤਾਂ ਆਲਰੇਡੀ ਜੋਬਾਂ ਹੈ ਨੀ, ਤੇ ਜਿਹੜੇ ਦੂਸਰੇ ਸੀਗੇ ਉਹਨਾਂ ਦੀ ਵੀ ਜੋਬਾਂ ਘੱਟ ਗਈਆਂ। ਤੇ ਫਿਰ ਆਪਾਂ ਸ਼ੁਰੂ ਕੀਤਾ ਕਿ ਅਸੀਂ ਇੱਕ ਟਿਫਨ, ਸ਼ੁਰੂ ਤੋਂ ਲੈ ਕੇ ਇੱਕ ਟਿਫਨ ਦਿੰਦੇ ਸੀਗੇ। ਸੋਚਿਆ ਕਿ ਅਸੀਂ ਇੱਕ ਮੀਲ ਤਿਆਰ ਕਰਦੇ ਹਾਂ ਜਿਹਦੀ ਕੋਸਟ $10-12 ਦੀ ਹੋਏਗੀ, ਕਿ ਇੱਕ ਬੱਚਾ ਜੇ ਮੀਲ ਲੈ ਕੇ ਜਾਂਦਾ ਤਾਂ ਆਪਣੇ 2 ਟਾਈਮ ਖਾ ਸਕੇ, ਜਿਹਦੇ ਵਿੱਚ ਇੱਕ ਸਬਜ਼ੀ ਜਾਂ 2-3 ਨਾਨ, ਰਾਈਸ ਏਦਾਂ ਬਣਾ ਕੇ। ਉਹ ਅਸੀਂ ਸ਼ੁਰੂ ਤੇ ਕਰ ਲਿਆ ਭਾਜੀ, ਸ਼ੁਰੂ ਕਰ ਲਿਆ ਤੇ ਉਹਦੇ ਪਹਿਲੇ ਦਿਨ 8-10 ਮੀਲ ਗਏ। ਉਹ ਹੌਲੀ ਹੌਲੀ ਜਿਵੇਂ ਐਡ ਕਰਤੀ ਅਸੀਂ ਆਪਣੀ ਫੇਸਬੁੱਕ ਤੇ, ਬਾਕੀ ਮਾਊਥ ਟੂ ਮਾਊਥ ਸਾਰਿਆਂ ਨੂੰ ਪਤਾ ਲੱਗ ਗਿਆ, ਉਹ ਕਾਫੀ ਵਧਣਾ ਸ਼ੁਰੂ ਹੋ ਗਿਆ ਕੰਮ। ਉਹ ਹੌਲੀ ਹੌਲੀ ਕਰਦਿਆਂ 30-40-50-60-300 ਮੀਲ ਡੇਲੀ ਦਾ ਜਾਣ ਲੱਗ ਪਿਆ ਜੀ।
ਕਾਫੀ ਵੱਡਾ ਨੰਬਰ ਹੈ।
ਹਾਂਜੀ, ਔਰ ਜਿਹਦੇ ਵਿੱਚ ਫਿਰ ਸਾਨੂੰ ਸਰਵਾਈਵ ਕਰਨਾ ਥੋੜਾ ਔਖਾ ਹੋ ਗਿਆ। ਫਿਰ ਇਹਦੇ ਵਿੱਚ ਸਾਡੇ ਨਾਲ ਸਾਡੀ ਲੋਕਲ ਕਮਿਊਨਿਟੀ ਦੇ ਲੋਕ ਵੀ ਮਿਲ ਗਏ, ਔਰ ਸਭ ਤੋਂ ਜ਼ਿਆਦਾ ਸਪੋਰਟ ਜਿਹੜੀ ਇਹਦੇ ਵਿੱਚ ਮੇਰੇ ਨਾਲ ਕੀਤੀ ਹੈ ਉਹ ਸਿੱਖ ਸਪੋਰਟ ਆਸਟ੍ਰੇਲੀਆ ਜਿਹੜੇ ਨੇ ਉਹਨਾਂ ਨੇ ਕੀਤੀ ਆ, ਸਾਡੇ ਦਲਜੀਤ ਸਿੰਘ ਹੁਣੀ ਨੇ ਇੱਥੇ ਐਡੀਲੇਡ 'ਚ। ਤੇ ਉਹਨਾਂ ਨੇ ਫਿਰ ਜਿਹੜੀਆਂ ਐਮਰਜੈਂਸੀ ਸੇਵਾਵਾਂ ਵਾ ਜਿਵੇਂ ਮੈਡੀਕਲ ਜਾਂ ਡਾਕਟਰਾਂ ਦੀਆਂ ਜਾਂ ਯੂਨੀਵਰਸਿਟੀ ਦੇ ਵਿੱਚ, ਉੱਥੇ ਫਿਰ ਡਿਲੀਵਰ ਕਰਨਾ ਵੀ ਆਪਾਂ ਸ਼ੁਰੂ ਕਰ ਦਿੱਤਾ
ਜੀ। ਤੇ ਸੇਵਾਵਾਂ ਫਿਰ ਮੁਫਤ ਵਿੱਚ ਦਿੱਤੀਆਂ ਜਾਂਦੀਆਂ ਰਹੀਆਂ ਨੇ, ਮੁਫਤ ਵਿੱਚ ਭੋਜਨ ਸਪਲਾਈ ਕਰਦੇ ਰਹੇ?
ਬਿਲਕੁਲ, ਹਾਂਜੀ ਹਾਂਜੀ, ਇਹ ਬਿਲਕੁਲ ਫ੍ਰੀ 'ਚ ਭੋਜਨ ਸੀਗਾ, ਔਰ ਜਿਹਦੇ ਵਿੱਚ ਕੁੱਕ, ਮੈਂ, ਮੇਰੀ ਫੈਮਿਲੀ ਔਰ ਵਾਈਫ ਔਰ ਮੇਰਾ ਸਟਾਫ ਜਿਹੜਾ ਅਸੀਂ ਕਰਦੇ ਸੀਗੇ, ਥੋੜੀ ਬਹੁਤੀ ਗਰੋਸਰੀ ਆਪਣੇ ਕੋਲ ਲੱਗਦੀ, ਥੋੜੀ ਬਹੁਤੀ ਗਰੋਸਰੀ ਸਾਨੂੰ ਲੋਕਲ ਕਮਿਊਨਿਟੀ ਤੇ ਸਿੱਖ ਆਸਟ੍ਰੇਲੀਆ ਵੀ ਪ੍ਰੋਵਾਈਡ ਕਰ ਦਿੰਦਾ ਸੀਗਾ
ਜੀ। ਤੇ ਇਹਦੇ 'ਚ ਜਿਹੜੇ ਲੋੜਵੰਦ ਲੋਕ ਨੇ, ਫਿਰ ਉਹਦੇ 'ਚ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਸੀਗੇ? ਕਿਉਂਕਿ ਮੈਂ ਮਹਿਸੂਸ ਕਰਦਾ ਬਹੁਤ ਸਾਰੇ ਲੋਕ ਉਹ ਕਹਿੰਦੇ ਆ ਨਾ ਵੀ ਅੱਜ ਚਲੋ ਰਹਿਣ ਦਿੰਦੇ ਆ, ਖਾਣਾ ਬਣਾਉਣ ਨੂੰ ਅੱਜ ਮੰਗਾ ਹੀ ਲੈਂਦੇ ਆ, ਕੁਛ ਇਸ ਕਿਸਮ ਦੇ ਲੋਕ ਵੀ ਹੋਣਗੇ ਜਾਂ ਕੋਈ ਤੁਹਾਡਾ ਇੱਕ ਕ੍ਰਾਈਟੀਰੀਆ ਸੈੱਟ ਕੀਤਾ ਹੋਇਆ ਸੀ ਵੀ ਨਹੀਂ ਸਿਰਫ ਇਹ ਲੋੜਵੰਦ ਲੋਕ ਨੇ ਜਿਨ੍ਹਾਂ ਤੱਕ ਅਸੀਂ ਇਹ ਭੋਜਨ ਪਹੁੰਚਦਾ ਕਰਨਾ?
ਦੇਖੋ ਜੀ, ਅਸੀਂ ਐਡ ਤਾਂ ਇਹੀ ਕਰਦੇ ਸੀਗੇ ਕਿ ਜਿਨ੍ਹਾਂ ਨੂੰ ਲੋੜ ਆ ਉਹੀ ਲੈ ਕੇ ਜਾਣ, ਕਿ ਜਿਨ੍ਹਾਂ ਕੋਲ ਜੋਬ ਨਹੀਂ ਆ, ਜਿਨ੍ਹਾਂ ਦਾ ਬਿਲਕੁਲ ਕਾਰੋਬਾਰ ਠੱਪ ਹੋ ਗਿਆ, ਫਿਰ ਵਿੱਚ ਕਈ ਬੱਚੀਆਂ ਸੀਗੀਆਂ, ਕਈ ਉਹੋ ਜਿਹੇ ਵੀ ਹੋਣਗੇ ਭਾਜੀ ਜਿਹੜੇ ਬਿਨਾਂ ਲੋੜੇ ਵੀ ਲੈ ਜਾਂਦੇ ਹੋਣਗੇ, ਫਿਰ ਉਹਦੇ ਤੇ ਕਿਸੇ ਮੱਛੇ ਲਿਖਿਆ ਨਹੀਂ ਆ ਕੋਈ ਕਿਵੇਂ ਆ ਰਿਹਾ। ਜੇ ਕੋਈ ਆ ਕੇ, ਮੈਨੂੰ ਲੱਗਦਾ ਨੀ ਭਾਜੀ ਅਸੀਂ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਕੋਈ ਇਸ ਤਰ੍ਹਾਂ ਕਰਦਾ ਹੋਏਗਾ, ਕਿਉਂਕਿ ਪੰਜਾਬੀ ਇੱਕ ਬੜੀ ਵਧੀਆ ਕੌਮ ਆ, ਬੜੀ ਅਣਖੀਲੀ ਕੌਮ ਆ, ਕਿ ਅਸੀਂ ਥੋੜੀ ਕੀਤਿਆਂ ਕਿਤੋਂ ਫ੍ਰੀ ਲੈ ਕੇ ਖੁਸ਼ ਨਹੀਂ ਹੁੰਦੇ। ਤੋ ਇਸ ਕਰਕੇ ਮੈਨੂੰ ਲੱਗਦਾ ਨੀ ਮੇਰੀ ਪੰਜਾਬੀ ਕਮਿਊਨਿਟੀ ਦਾ ਕੋਈ ਇਹੋ ਜਿਹਾ ਬੱਚਾ ਹੋਏਗਾ ਜਿਹਨਾਂ, ਕਿਉਂਕਿ ਮੈਂ ਇੱਥੇ ਇਹੋ ਜਿਹੇ ਬੱਚੇ ਵੇਖੇ ਭਾਜੀ, 7-8 ਸਾਲ ਹੋ ਗਿਆ ਬਿਜ਼ਨਸ ਕਰਦਿਆਂ, ਬੱਚੇ ਨੂੰ ਵੇਖ ਕੇ ਪਤਾ ਲੱਗ ਜਾਂਦਾ ਕੀ ਕਰ ਰਿਹਾ। ਇਹੋ ਜਿਹੇ ਵੀ ਬੱਚੇ ਵੇਖੇ ਭਾਜੀ ਜਿਹਨਾਂ ਕੋਲ ਮੰਨ ਲਓ ਕਿ ਕੋਈ ਪੈਸਾ ਨਹੀਂ ਆ, ਔਰ ਆਣ ਕੇ ਜਦੋਂ ਮੈਨਿਊ ਪਕੜਦੇ ਸੀਗੇ ਨਾ, ਉਹ ਮੈਨਿਊ ਚ ਇਹ ਨਹੀਂ ਵੇਖਦੇ ਸੀ ਖਾਣਾ ਕੀ, ਉਹ ਅਗਲੇ ਪਾਸੇ ਪੈਸਿਆਂ ਵਾਲੀ ਸਾਈਡ ਵੇਖਦੇ ਸੀਗੇ ਕਿ ਕਿੰਨੇ ਚ ਪੈ ਰਿਹਾ। ਤੇ ਕਈ ਵਾਰੀ ਅਸੀਂ ਫਿਰ $5 ਦਾ ਟਿਫਨ ਵੀ ਇੱਕ ਸ਼ੁਰੂ ਕੀਤਾ ਸੀਗਾ ਵੀ ਬੱਚਾ ਘੱਟੋ ਘੱਟ ਰੋਟੀ ਖਾ ਲੇ, $5 ਚ 4 ਸਬਜ਼ੀਆਂ, ਸੋਰੀ 4 ਰੋਟੀਆਂ ਤੇ 1 ਸਬਜ਼ੀ ਥੋੜਾ ਰਾਇਤਾ ਦੇ ਦਿੰਦੇ ਸੀਗੇ। ਤੇ ਕਈ ਵਾਰੀ ਕਈ ਬੱਚਿਆਂ ਕੋਲ $5 ਵੀ ਨਹੀਂ ਹੁੰਦੇ, ਤੇ ਉਹ ਮੈਂ ਇੱਕ ਇਹੋ ਜਿਹਾ ਵੀ ਬੱਚਾ ਵੇਖਿਆ ਜਿਹੜਾ ਕਹਿੰਦਾ ਸੀ ਜੀ ਮੇਰੇ ਕੋਲ ਹੈ ਨਹੀਂ ਆ, ਤੇ ਤੁਸੀਂ 1 ਰੋਟੀ ਘੱਟ ਕਰ ਲਓ $4 ਆ।
ਮੈਨੂੰ ਤੁਹਾਡਾ ਜਵਾਬ ਸੁਣ ਕੇ ਜਿੱਥੇ ਤਸੱਲੀ ਮਿਲੀ ਆ, ਉੱਥੇ ਨਾਲ ਨਾਲ ਖੁਸ਼ੀ ਵੀ ਹੋਈ ਆ ਕਿ ਮੈਂ ਇਹ ਸਵਾਲ ਪੁੱਛਿਆ ਤਾਂ ਕਿ ਤੁਸੀਂ ਇਹਨੂੰ ਬਿਹਤਰ ਢੰਗ ਨਾਲ, ਵਧੀਆ ਢੰਗ ਨਾਲ ਐਕਸਪਲੇਨ ਵੀ ਕੀਤਾ। ਖੁਸ਼ੀ ਦੀ ਗੱਲ ਆ ਕਿ ਸਾਡੇ ਭਾਈਚਾਰੇ 'ਚੋਂ ਲੋਕ ਇਹੋ ਜਿਹੇ ਨਹੀਂ ਹੈਗੇ, ਅਤੇ ਤੁਸੀਂ ਵੀ ਭਾਵਨਾ ਨਾਲ ਡਟੇ ਹੋਏ ਹੋ, ਅਤੇ ਤੁਹਾਡੀ ਕਿਸੇ ਸਪੋਰਟ ਦੀ ਟੀਮ ਆ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ। ਥੋੜ੍ਹਾ ਜਿਹਾ ਆਪਣੇ ਰੈਸਟੋਰੈਂਟ ਬਾਰੇ ਦੱਸੋ, ਇਹ ਕੋਈ ਚੱਲਦਾ ਰੈਸਟੋਰੈਂਟ ਲਿਆ ਸੀ ਜਾਂ ਤੁਸੀਂ ਸ਼ੁਰੂ ਤੋਂ ਹੀ ਇਸ ਪਾਸੇ ਵੱਲ ਨੂੰ ਹੈਗੇ ਹੋ ਤੇ ਤੁਸੀਂ ਇਹ ਸ਼ੁਰੂ ਕਰ ਲਿਆ?
ਮੈਂ ਜੀ ਇੱਕ ਡੀਜ਼ਲ ਮਕੈਨਿਕ ਸੀਗਾ, ਮੈਂ ਇੱਕ ਚੰਗੀ ਕੰਪਨੀ ਚ ਜੋਬ ਕਰਦਾ ਸੀਗਾ, ਉੱਥੇ ਮੇਰੇ 7 ਲੱਖ ਸੀ। ਮੈਂ ਥੋੜਾ ਜਿਹਾ ਆਪਣੇ ਬਾਰੇ ਪਹਿਲਾਂ ਦੱਸਦਾ, ਫਿਰ ਨਾਲ ਹੀ ਰੈਸਟੋਰੈਂਟ ਤੇ ਆ ਜਾਂਗਾ, ਉਹੀ ਲਾਈਨ ਚੱਲਦੀਆਂ ਨੇ। ਤੇ 7 ਲੱਖ ਸੀ ਤੇ ਮੈਂ ਟੋਟਲੀ ਅਪਾਈਜ਼ ਹੋ ਗਿਆ, ਮੇਰੇ ਨੈਕ ਚ C6 C7 ਚ ਕਰੈਕ ਆ। ਮੈਂ ਡਾਕਟਰ ਕਹਿੰਦਾ ਕਿ ਕੁਛ ਨੀ ਹੋ ਸਕਦਾ, ਨੈਕ ਦਾ ਓਪਰੇਟ ਨਹੀਂ ਕਰ ਸਕਦੇ, ਕਾਫੀ ਇਲਾਜ ਯੂਜ਼ ਕਰਾਇਆ। 3 ਕੁ ਮਹੀਨੇ ਮੈਂ ਬੈੱਡ ਤੇ ਵੀ ਰਿਹਾ ਭਾਜੀ, ਤੇ ਮੈਨੂੰ ਕੋਈ ਯਾਰ ਹੀ ਏਦਾਂ ਘਰ ਆਇਆ, ਜਿੱਦਾਂ ਕਹਿੰਦੇ ਨਾ ਕੋਈ ਰੱਬ ਦਾ ਰੂਪ ਹੀ ਹੁੰਦਾ, ਜਿਹੜਾ ਬੰਦਾ ਆਣ ਕੇ ਮੂੰਹ ਕੋਈ ਗੱਲ ਕਹਿੰਦਾ ਤੇ ਚਲੋ ਜੇ ਹਨਾ ਪੱਲੇ ਪੈ ਜੇ ਤੇ ਬਸ, ਕਈ ਵਾਰੀ ਕਾਹ ਕੱਢ ਜਾਂਦੀ ਬੰਦੇ ਨੂੰ।
ਕੋਈ ਸ਼ੱਕ
ਕਹਿੰਦੇ ਤੁਸੀਂ ਬੈਠੇ ਕੀ ਕਰਦੇ ਹੋ, ਲੋਕੀ ਟਿਫਨਾ ਟੁਫਨਾ ਦਾ ਕੰਮ ਬੜਾ ਕਰੀ ਜਾਂਦੇ, ਤੁਸੀਂ ਉਹ ਕਰ ਲਓ। ਮੈਂ ਕਿਹਾ ਯਾਰ ਮੇਰੇ ਕੋਲ ਕੁਛ ਹੁੰਦਾ ਤੇ ਹੈ ਨੀ, ਕਰਾਂਗਾ ਕੀ ਮੈਂ, ਕੰਧਾਂ ਫੜ ਕੇ ਤੇ ਮੈਂ ਵਾਸ਼ਰੂਮ ਜਾਂਦਾ। ਕਹਿੰਦੇ ਫੇਰ ਵੀ ਕਰਕੇ ਵੇਖ ਲਓ। ਮੇਰੀ ਵਾਈਫ ਜੋਬ ਕਰਦੀ, ਉਹਨਾਂ ਚਲੋ ਰਾਤ ਜੋਬ ਕਰਨੀ, ਸਵੇਰੇ ਥੋੜੀ ਬਹੁਤੀ ਸਬਜ਼ੀ ਬਣਾ ਦੇਣੀ, ਥੋੜੀ ਬਹੁਤੀ ਰੋਟੀਆਂ ਲਾ ਦੇਣੀਆਂ, ਆਪਾਂ ਫੇਸਬੁੱਕ ਤੇ ਥੋੜੀ ਥੋੜੀ ਐਡ ਕਰਨੀ। ਪਰਮਾਤਮਾ ਨੇ ਜਿਵੇਂ ਬਾਂਹ ਫੜੀ, ਮਾੜਾ ਜਿਹਾ ਸਰੀਰ ਹੀ ਚੱਲ ਪਿਆ ਤੇ ਟਿਫਨ ਚੱਲ ਪਿਆ, ਟਿਫਨ ਚੱਲ ਪਿਆ। ਤੇ ਫਿਰ ਇੱਥੇ ਤੁਹਾਨੂੰ ਪਤਾ ਆਸਟ੍ਰੇਲੀਆ ਵਾ, ਇੱਥੇ ਫੂਡ ਦਾ ਅਸੀਂ ਜ਼ਿਆਦਾ ਘਰੋਂ ਕਰ ਨਹੀਂ ਸਕਦੇ।
ਹਾਂਜੀ, ਉੱਥੇ ਲਾਇਸੈਂਸਿੰਗ ਕਾਫੀ ਆ, ਰੈਗੂਲੇਸ਼ਨ
ਲਾਇਸੈਂਸਿੰਗ, ਹਾਂ ਕੁਛ ਸੀਗਾ ਨਹੀਂ। ਆਪਾਂ ਫਿਰ ਇਹਦੇ ਵਾਸਤੇ ਹੀ ਕੌਂਸਲ ਤੋਂ ਪੁੱਛਿਆ, ਕਹਿੰਦੇ ਤੁਹਾਨੂੰ ਸ਼ੋਪ ਲੈਣੀ ਪੈਣੀ, ਤੁਸੀਂ ਘਰ ਨਹੀਂ ਕਰ ਸਕਦੇ। ਫਿਰ ਆਪਾਂ ਇੱਕ ਸ਼ੋਪ ਲੈ ਕੇ ਨਵਾਂ ਰੈਸਟੋਰੈਂਟ ਬਣਾਇਆ, ਕੋਈ ਐਡਾ ਐਕਸਪੀਰੀਅੰਸ ਹੈ ਨਹੀਂ, ਬਸ ਪਰਮਾਤਮਾ ਨੇ ਬਾਂਹ ਫੜ ਕੇ ਚਲਾਇਆ, ਇਹੋ ਜਿਹਾ ਧੱਕਾ ਲਾਇਆ, ਵਾਹਿਗੁਰੂ ਦੀ ਕਿਰਪਾ ਵਾ, ਐਡੀਲੇਟ ਚ ਇੱਕ ਨਾਮ ਆ ਚਾਹਤ ਰੈਸਟੋਰੈਂਟ ਦਾ।
ਥੋੜ੍ਹਾ ਜਿਹਾ ਪੰਜਾਬ ਵਿੱਚ ਦੱਸੋਗੇ ਤੁਹਾਡੀ ਸਾਂਝ, ਤੁਹਾਡੀ ਜੋੜ ਜੋੜੋ ਕਿਸ ਇਲਾਕੇ ਨਾਲ ਆ ਤੇ ਆਸਟ੍ਰੇਲੀਆ ਕਦ ਆਏ ਸੀ?
ਪੰਜਾਬ ਜੀ, ਮੈਂ ਗੁਰਦਾਸਪੁਰ ਦੇ ਨਾਲ ਧਾਰੀਵਾਲ ਦਾ ਰਹਿਣ ਵਾਲਾ, ਤੇ ਵਾਈਫ ਮੇਰੇ ਪਠਾਨਕੋਟ ਦੇ ਨੇ, ਤੇ ਅਸੀਂ 2009 ਦੇ ਵਿੱਚ ਆਸਟ੍ਰੇਲੀਆ ਆਏ ਸੀ। ਜਿੱਦਣ ਅਸੀਂ ਆਸਟ੍ਰੇਲੀਆ ਆਏ, ਸਾਡਾ ਕੋਈ ਨਹੀਂ ਸੀਗਾ ਇੱਥੇ, ਅਸੀਂ ਗੁਰਦੁਆਰਾ ਸਾਹਿਬ ਗਏ ਸੀ ਪਹਿਲੇ ਦਿਨ, ਤੇ ਟੈਕਸੀ ਵਾਲਾ ਵੀ ਰੱਬ ਦੇ ਨਾਲ ਏਦਾਂ ਨਾ ਮਿਲਿਆ ਸੀ, ਸਾਊਥ ਇੰਡੀਅਨ ਹੀ ਵਿਚਾਰਾ, ਉਹਨੂੰ ਪਤਾ ਨਹੀਂ ਗੁਰਦੁਆਰਾ ਹੈ ਕਿੱਥੇ ਆ। ਤੇ ਉਹ ਬਸ ਉਦੋਂ ਤੋਂ ਲੈ ਕੇ ਬਸ ਜੀ, ਸਮਾਂ ਮਾੜਾ ਬੜਾ ਵੇਖਿਆ, ਤੇ ਸੜਕਾਂ ਤੇ ਵੀ ਰਹੇ ਆ, ਹੋਸਪਿਟਲ ਦੀਆਂ ਪਾਰਕਾਂ, ਰਿਸੈਪਸ਼ਨ ਦੇ ਵਿੱਚ ਵਾਈਫ ਨੇ ਰਾਤਾਂ ਕਈ ਕੱਟੀਆਂ ਨੇ ਕੁਰਸੀ ਤੇ ਬਹਿ ਕੇ। ਤੇ ਉਹ ਮਾੜਾ ਸਮਾਂ ਜਦੋਂ ਆਪਾਂ ਨਵੇਂ ਬੱਚੇ ਹੁੰਦੇ ਆ, ਉਹਨਾਂ ਨੂੰ ਵੇਖ ਕੇ ਆਪਣਾ ਯਾਦ ਆ ਜਾਂਦਾ ਜੀ, ਇਸ ਕਰਕੇ ਦਿਲ ਨਹੀਂ ਕਰਦਾ ਕੋਈ ਭੁੱਖਾ ਸੋਏ ਜਾਂ ਭੁੱਖਾ ਜਾਏ।
ਨਹੀਂ, ਤੁਹਾਡੀਆਂ ਗੱਲਾਂ ਸੁਣ ਕੇ ਬੜਾ ਮਹਿਸੂਸ ਵੀ ਹੁੰਦਾ ਕਿ ਤੁਸੀਂ ਆਪ ਵੀ
ਦੇਖੋ
ਔਖੇ ਸਮੇਂ ਚ ਲੰਘ
ਮਾੜਾ
ਰਹੇ।
ਸਮਾਂ ਜੀ ਜਦੋਂ ਕੋਈ ਨਵੇਂ ਸ਼ਹਿਰ 'ਚ ਜਾਂਦਾ ਜਾਂ ਨਵੇਂ ਮੁਲਕ 'ਚ ਜਾਂਦਾ, ਹਰ ਇੱਕ ਦੇ ਅੱਗੇ ਆਉਂਦਾ, ਮੇਰੇ ਇਕੱਲੇ ਅੱਗੇ ਨਹੀਂ ਆਇਆ, ਸਭ ਦੇ ਅੱਗੇ ਆਇਆ ਔਰ ਆਪਣੇ ਆਪਣੇ ਤਰੀਕੇ ਦਾ ਆਇਆ, ਆਪਣੇ ਆਪਣੇ ਤਰੀਕੇ ਨਾਲ ਹਰ ਇੱਕ ਨੇ ਹੈਂਡਲ ਕੀਤਾ। ਬਟ ਮਾੜਾ ਸਮਾਂ ਚੰਗੇ 'ਚ ਤਬਦੀਲ ਹੁੰਦਿਆਂ ਟਾਈਮ ਨਹੀਂ ਲੱਗਦਾ, ਪਰ ਮੈਂ ਕਹਿੰਦਾ ਵੀ ਮਾੜਾ ਸਮਾਂ ਭੁੱਲਣਾ ਨਹੀਂ ਚਾਹੀਦਾ। ਜੇ ਅਸੀਂ ਚੰਗੇ ਸਮੇਂ 'ਚ ਆ ਗਏ ਹਾਂ ਤੇ ਸਾਨੂੰ ਆਪਣਾ ਮਾੜਾ ਭੁੱਲਣਾ ਨਹੀਂ ਚਾਹੀਦਾ। ਯਾਦ ਕਰਕੇ ਆਪਾਂ ਜਿਹੜੇ ਨਵੇਂ ਬੱਚੇ ਆਉਂਦੇ ਆ, ਨਵੇਂ ਸਟੂਡੈਂਟ ਆਉਂਦੇ ਆ, ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ।
ਇਹ ਪ੍ਰੇਰਣਾ ਭਰਪੂਰ ਗੱਲਾਂ ਅਤੇ ਪ੍ਰੇਰਣਾ ਭਰਪੂਰ ਕਹਾਣੀ ਸੁਣ ਕੇ ਮੈਂ ਉਮੀਦ ਕਰਦਾ ਵੀ ਕਿਸੇ 'ਚ ਕੋਈ ਚਿਣਗ ਲੱਗੂਗੀ, ਇਹਦੇ ਤੋਂ ਕੋਈ ਪ੍ਰੇਰਿਤ ਹੋਊਗਾ ਅਤੇ ਜੇ ਕੋਈ ਔਖੇ ਸਮੇਂ 'ਚੋਂ ਲੰਘਦਾ ਤਾਂ ਉਹਨੂੰ ਕੋਈ ਸੇਧ ਮਿਲੇਗੀ। ਇਹੀ ਕਾਰਨ ਹੁੰਦਾ ਕਿ ਅਸੀਂ ਨਿੱਜੀ ਪੱਧਰ 'ਤੇ ਵੀ ਇਹੋ ਜਿਹੇ ਸਵਾਲ ਕਈ ਵਾਰ ਕਰ ਦਿੰਦੇ ਹਾਂ। ਮਨ ਨਹੀਂ ਕਰਦਾ ਹੁੰਦਾ ਕਿਸੇ ਦਾ ਕੋਈ ਦੁੱਖ ਜਾਂ ਕੋਈ ਮਾੜਾ ਵਕਤ ਯਾਦ ਕਰਾਈਏ ਜਾਂ ਕੁਰੇਦੀਏ, ਪਰ ਇਹਨਾਂ ਗੱਲਾਂ 'ਚੋਂ ਕੋਈ ਨਾ ਕੋਈ ਗੱਲ ਗੁਰਜਿੰਦਰ ਜੀ ਇੱਦਾਂ ਦੀ ਨਿਕਲਦੀ ਆ ਜਿਹੜੀ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਲੋੜਵੰਦ ਨਾਲ ਕਿਸੇ ਬੰਦੇ ਨਾਲ ਜੁੜ ਜਾਂਦੀ ਆ ਅਤੇ ਉਹਨੂੰ ਉਹ 'ਚੋਂ ਕੋਈ ਗੱਲ ਲੱਭੇ ਆਉਂਦੀ ਆ।
ਬਿਲਕੁਲ ਜੀ ਬਿਲਕੁਲ।
ਅਤੇ ਕਿਹੋ ਜਿਹੇ ਹਾਵ ਭਾਵ, ਕਿਹੋ ਜਿਹਾ ਤੁਸੀਂ ਮਹਿਸੂਸ ਕੀਤਾ? ਇੱਕ ਵਾਰ ਤਾਂ ਅੱਖਾਂ ਭਰਦੀਆਂ ਹੋਣੀਆਂ ਜਿੱਥੋਂ ਤੁਸੀਂ ਚੱਲ ਕੇ ਆਏ ਹੋ, ਜਦ ਏਡਾ ਵੱਡਾ ਸਨਮਾਨ ਗਵਰਨਰ ਹਾਊਸ ਤੁਹਾਨੂੰ ਮਿਲਿਆ, ਨਿੱਜੀ ਤੌਰ 'ਤੇ ਕਿੱਦਾਂ ਮਹਿਸੂਸ ਕੀਤਾ?
ਪਰਿਵਾਰ 'ਚ ਬੜੀ ਖੁਸ਼ੀ ਸੀਗੀ, ਬੱਚੇ ਬੜੇ ਖੁਸ਼ ਸੀਗੇ ਤੇ ਹੁਣੇ ਥੋੜੀ ਦੇਰ ਪਹਿਲਾਂ ਮੈਨੂੰ ਇੱਕ ਦੋਸਤ ਦਾ ਫੋਨ ਆਇਆ, ਕਹਿੰਦੇ ਵੀ ਤੁਹਾਨੂੰ ਅਵਾਰਡ ਮਿਲਿਆ। ਮੈਂ ਕਿਹਾ ਹਾਂਜੀ ਜੀ, ਥੈਂਕ ਯੂ ਸੋ ਮਚ, ਮੁਬਾਰਕ ਦਿੱਤੀ ਉਹਨਾਂ। ਕਹਿੰਦੇ ਤੁਸੀਂ ਜਾਣਦੇ ਹੋ ਹੈ ਕੀ ਆਏ? ਮੈਂ ਕਿਹਾ ਭਾਜੀ ਮੈਂ ਤੇ ਸਿੱਧਾ ਸਿੱਧਾ ਸਾਦਾ ਜੱਟ ਬੰਦਾ, ਮੇਰੇ ਲਈ ਤੇ ਇੱਕ ਸਰਟੀਫਿਕੇਟ ਹੀ ਆ।
ਠੀਕ ਹੈ।
ਕਹਿੰਦੇ ਨਹੀਂ, ਜਵਾਰੀ ਨੂੰ ਹੀਰੇ ਦੀ ਪਹਿਚਾਣ ਹੁੰਦੀ ਹੈ। ਕਹਿੰਦੇ ਮੈਨੂੰ ਪਤਾ ਇਹ ਕੀ ਚੀਜ਼ ਆ। ਕਹਿੰਦੇ ਤੁਹਾਨੂੰ ਕੋਈ ਲੋਕਲ ਕਮਿਊਨਿਟੀ ਦਾ ਜਾਂ ਕੋਈ ਆਮ ਫੰਕਸ਼ਨ ਦਾ ਜਾਂ ਕੋਈ ਏਦਾਂ ਦਾ ਅਵਾਰਡ ਨਹੀਂ ਮਿਲਿਆ, ਇੱਕ ਗੌਰਮੈਂਟ ਦਾ ਅਵਾਰਡ ਆ, ਹੈ ਇਹ ਕਾਗਜ਼ ਹੀ, ਇਹਦੇ ਚੋਂ ਪੈਸੇ ਨਹੀਂ ਨਿਕਲਣੇ, ਪਰ ਇਹਦੇ ਚ ਮਾਨ ਸਨਮਾਨ ਬਹੁਤ ਆ।
ਜੀ ਬਹੁਤ ਖੁਸ਼ੀ ਹੋਈ ਗੁਰਜਿੰਦਰ ਜੀ ਤੁਹਾਡੇ ਨਾਲ ਗੱਲ ਕਰਕੇ, ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਰੈਸਟੋਰੈਂਟ ਬਾਰੇ ਜਾਂ ਤੁਹਾਡੇ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਖੋਲ੍ਹ ਕੇ ਗੱਲ ਰੱਖ ਸਕੀਏ ਅਤੇ ਹੋਰ ਵਿਸਥਾਰ 'ਚ ਇਸ ਸੰਬੰਧੀ ਗੱਲਬਾਤ ਕਰ ਸਕੀਏ, ਪਰ ਅੱਜ ਸਮਾਂ ਇਜਾਜ਼ਤ ਨਹੀਂ ਦਿੰਦਾ। ਅੱਜ ਲਈ ਇੰਨਾ, ਅਤੇ ਬਹੁਤ ਬਹੁਤ ਵਧਾਈ ਹੋਵੇ ਇਸ ਇਨਾਮ ਲਈ ਅਤੇ ਮਾਣ ਸਨਮਾਨ ਲਈ।
ਥੈਂਕ ਯੂ ਸੋ ਮਚ ਜੀ।
ਯੂ ਵਿਦ SBS ਰੇਡੀਓ।